पुरख श्री अर्जुन सुखदानी निरपौ हर गोबिंद गुण खानी निर्भैर गुरु है श्री हर राय अकाल मूरत हर कृष्ण त्याय अजूनी तेग बहादुर राय सैभ अंगुर दशमेश सहाय गुरप्रसाद ग्रंथ गुर ज्ञाना वाहे गुरु बंदन भगवाना श्री गुरु केर शरीर जो सब थान समय सब ना दर्शे है ग्रंथ रदा गुरु को ए जानो उत्तम है सब काल रहे हैं मेरे उस रूप दे जाते है दीर्घ साहिब जान अदैव कह हैं पूजो चंदन केसर को कस धूपत कह के फूल चढ़े हैं गुरु ग्रंथ कल युग पयो श्री गुरु रूप महान दस पात शाहियां रूपे हो गुरु ग्रंथ जी जान सदा सचिदानंद सतरंग प्रणासी करिमल कुनिंदा समस्तल निवासी अजायब विभूते गजाय भगनी में हरियं करिमल रही में चतुर चक्र वर्ते चतुर चक्र भुगते स्वयं पवसु सर्वदा सर्वजुगते दुकालं परनासी दयालं सरूपे सदायंग संगे अपंगं विभूते पूर्ण देखो आत्मा द्वैत सर्वनिवार पै शांत मन संत जेहे ते पद नमो हमार भूकूचरे शास्त्र खट इंग गिरन चढ़ जाए अंधलख है मधुरो सुने जो काल कृपा कराए कहां बुद्ध प्रभु तुच्छ हमारी मरण सके महिमा जो तिहारी हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी वाहिगुरु जी का
खालसा वाहिगुरु जी की फतेह
परम सत्कार योग गुरु स्वरूप गुरु खालसा सतसंग जी हो आप सर्वत माई भाई गुरु नानक के दरबार में गुरु नानक की सतसंगत रूप गोद के अंदर एक बच्चे की न्याई जिमें बच्चा माता पिता की गोद में होंदा है इस प्रकार गुरु नानक की सतसंगत रूप गोद के अंदर विराजमान हो गुरु नानक का ग्यारहवां स्वरूप श्री गुरु ग्रंथ साहिब जी महाराज चाकी गुरु ग्रंथ महाराज की बिलोकी जब है गुरु ग्रंथ साहिब महाराज का अठां पहरां विच दो वेले केवल दीदार ही हो जाए अठां पैरां च कम से कम एक बारी तो बहुत जरूरी जे कोई कम कर ऐसा होवे ना चाकी गुरु ग्रंथ महाराज की बिलोकी जब है बाकी इस दूसरे की लालसा ना होत है गुरु ग्रंथ साहिब जी नूं मिलन तो बाद किसी होर रब दे मिलन की इच्छा नहीं पैदा हो सकती क्योंकि गुरु ग्रंथ साहब खुद ही परमेश्वर है। परमेश्वर नाल जोड़न दी गुरबाणी विच कला, अपने निराकार स्वरूप दे नाल जोड़न दी ज्ञान रूप दे अंदर एक खेड परमेश्वर दी रची हुई है। सो आप सारिया संगतां तंता दे योग हो गुरु प्यारे हो, मौसम दी खराबी विच भी लगदा सी भी अज मौसम खराब है, इहदे करके थोड़ा बहुत असर हो सकदा है, पर नहीं, चखड़ चांगी मीहों बरस है। ਧੀ ਗੁਰ ਦੇਖਣ ਜਾਈ ਦੇ ਮਹਾਂਵਾਕ ਅਨੁਸਾਰ ਆਪ ਜੀ ਸਮੇਂ ਸਿਰ ਪਹੁੰਚੇ ਹੋ ਔਰ ਧੰਤਾ ਦੇ ਯੋਗ। ਸਤਿਗੁਰੂ ਬਖਸ਼ਿਸ਼ ਕਰਨ ਜੋ ਗੁਰਮਤ ਦਾ ਉਪਦੇਸ਼, ਜੋ ਸਤਿਗੁਰਾਂ ਦੇ ਅੰਮ੍ਰਿਤ ਵਚਨ ਗੁਰਬਾਣੀ ਵਿੱਚ ਜਿਸ ਪ੍ਰਕਰਨ 'ਤੇ ਵਿਚਾਰ ਹੋ ਰਹੀ ਹੈ ਤੇ ਉਹਦੇ ਲਈ ਸਾਵਧਾਨ ਹੋਣ ਦੀ ਲੋੜ ਹੈ। ਸ਼ਰਧਾ ਭਾਵਨਾ ਨਿਰਮਾਣਤਾ ਸਾਵਧਾਨਤਾ ਮਨ ਦੀ ਇਕਾਗਰਤਾ ਸਤਸੰਗਤ ਦੀ ਮਹਿਮਾ, ਸਤਸੰਗਤ ਦੀ ਪਰਿਭਾਸ਼ਾ, ਸਤਸੰਗਤ ਦੀ ਕਿਸਮ, ਇਹ ਵਿਚਾਰਾਂ 'ਤੇ ਸੰਗਤ ਦੇ ਅੰਦਰ ਕਈ ਦਿਨ ਤੋਂ ਲੜੀਵਾਰ ਇਹ ਵਿਚਾਰ ਚੱਲ ਰਹੀ ਹੈ। ਸੋ ਆਓ ਇਸ ਵਿਚਾਰ ਨੂੰ ਅੱਗੇ ਹੋਰ ਤੋਰੀਏ, ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰੀਏ। ਗਰੀਬ ਨਵਾਜ਼, ਤੇਰੀ ਕਿਰਪਾ ਤੋਂ ਬਿਨਾਂ ਬੋਲਿਆ ਨਹੀਂ ਜਾ ਸਕਦਾ, ਤੇਰੀ ਕਿਰਪਾ ਤੋਂ ਬਿਨਾਂ ਸੁਣਿਆ ਨਹੀਂ ਜਾ ਸਕਦਾ। ਬੋਲਣ ਵਿੱਚ ਵੀ ਕਾਮਯਾਬੀ ਬਖਸ਼ ਕਰੋ ਤੇ ਸੁਣਨ ਵਿੱਚ ਵੀ। ਆਪਣੀ ਹੰਗਤਾ ਨਾ ਸੁਣਨ ਵਿੱਚ ਮਿਲਣ ਦੇਣੀ ਹੈ ਤੇ ਨਾ ਸੁਣਾਉਣ ਵਿੱਚ। ਤੇ ਗੁਰੂ ਕਿਰਪਾ ਕਰੇ, ਸਤਸੰਗਤ ਦੀਆਂ ਜਿਹੜੀਆਂ ਚਾਰ ਕਿਸਮਾਂ ਹਨ ਜਿੱਥੇ ਕੱਲ ਵਿਚਾਰ ਛੱਡੀ ਸੀ, ਆਪਾਂ ਇੱਥੋਂ ਵਿਚਾਰ ਸ਼ੁਰੂ ਕਰਦੇ ਹਾਂ। ਤੇ ਜਿਸ ਨੂੰ ਸੰਗਤ, ਸਾਧ ਸੰਗਤ, ਕੁਸੰਗਤ ਤੇ ਸਤਸੰਗਤ, ਇਹ ਚਾਰ ਸ਼ਬਦ। ਸੰਗਤ ਕਿਸ ਨੂੰ ਕਹਿੰਦੇ ਹੈ, ਸਾਧ ਸੰਗਤ ਕਿਸ ਨੂੰ ਕਹਿੰਦੇ ਹੈ, ਕੁਸੰਗਤ ਕਿਸ ਨੂੰ ਕਹਿੰਦੇ ਹੈ, ਸਤ ਸੰਗਤ ਕਿਸ ਨੂੰ ਕਹਿੰਦੇ, ਇਹਨਾਂ ਦਾ ਅੰਤਰ ਹੈ ਥੋੜਾ ਥੋੜਾ। ਤੇ ਉਸ ਤੋਂ ਬਾਅਦ ਅਖੀਰ ਵਿੱਚ ਹੈ ਸਤ ਸੰਗਤ, ਜੋ ਪ੍ਰਕਰਨ ਚੱਲਦਾ। ਪਹਿਲੀ ਨੂੰ ਸਾਧ ਸੰਗਤ ਕਿਹਾ ਜਾਂਦਾ ਹੈ, ਸੰਗਤ। ਸੰਗਤ ਦੋਵਾਂ ਦੇ ਮਿਲਾਪ ਦਾ ਨਾਮ ਹੈ। ਤੇ ਦੋ ਦਾ ਮਿਲਾਪ, ਦੋ ਵਿਅਕਤੀਆਂ ਦਾ, ਉਹਨੂੰ ਸੰਗਤ ਕਿਹਾ ਜਾਂਦਾ ਹੈ। ਔਰ ਨਾਲ ਇਸ ਦਾ ਭਾਵ ਦੱਸਿਆ ਗਿਆ ਹੈ ਕਿ ਜਿਸ ਦੇ ਮਿਲਣ ਵਿੱਚ ਨਾ ਆਪਣੇ ਜੀਵਨ ਦੇ ਵਿੱਚ ਕੋਈ ਗੁਣਾਂ ਵਿੱਚ ਵਾਧਾ ਹੋਵੇ ਔਰ ਨਾ ਹੀ ਔਗਣ ਵਿੱਚ ਕੋਈ ਵਾਧਾ ਹੋਵੇ, ਨਾ ਦੂਸਰੇ ਵਿੱਚ ਕੋਈ ਮਿਲ ਕੇ ਤਬਦੀਲੀ ਆਈ, ਨਾ ਖੁਦ ਵਿੱਚ ਆਈ। ਜੈਸਾ ਉਹ ਸੀ ਉਹ ਵੀ ਉਸਾ ਹੀ ਰਹਿ ਗਿਆ, ਜੈਸੇ ਆਪਾਂ ਉਹੋ ਜਿਹੇ ਰਹਿ ਕੇ ਸੁਭਾਵਕ ਤੁਰੇ ਜਾਂਦੇ ਨੂੰ ਇੱਕ ਵਿਅਕਤੀ ਮਿਲ ਗਿਆ, ਕੀ ਉਹਦਾ ਪ੍ਰਭਾਵ ਵੀ ਤੁਰਿਆ ਜਾਂਦਾ? ਆਪਣੀਆਂ ਗੱਲਾਂ ਵੀ ਤਾਂ ਕੀਤੀਆਂ, ਉਹ ਹੋਰ ਪਾਸੇ ਚਲਾ ਗਿਆ, ਹੋਰ ਪਾਸੇ ਚਲਾ ਗਿਆ। ਥੋੜ੍ਹੇ ਸਮੇਂ ਦੇ ਲਈ ਦੋ ਵਿਅਕਤੀ ਮਿਲੇ ਅਤੇ ਵਿਸ਼ੇਸ਼ ਕਰਕੇ ਕੋਈ ਗੁਣ ਦਾ ਜਾਂ ਔਗੁਣ ਦਾ ਕੋਈ ਪ੍ਰਭਾਵ ਨਹੀਂ ਪਿਆ, ਇਹਨੂੰ ਕਹਿੰਦੇ ਨੇ ਸੰਗਤ। ਅਤੇ ਦੂਸਰੀ ਜਿਹੜੀ ਹੈ ਉਹਨੂੰ ਕਹਿੰਦੇ ਨੇ ਸਾਧ ਸੰਗਤ। ਤੇ ਇਹਦੇ ਵਿੱਚ ਸਮਝਣ ਦੀ ਲੋੜ ਹੈ, ਸਾਧ ਸੰਗਤ ਜੋ ਹੈ, ਸਾਧ ਕਿਸ ਨੂੰ ਕਹਿੰਦੇ ਨੇ? ਸਾਧ ਉਸ ਨੂੰ ਕਹਿੰਦੇ ਹੈ ਜਿਸ ਦੇ ਕਰਮ ਨਿਰਮਲ ਹੋ ਜਾਣ, ਸ਼ੁੱਧ ਕਰਮ ਹੋ ਜਾਣ। ਜੋ ਸਾਧਕ ਹੈ, ਸਾਧਨਾ ਕਰ ਰਿਹਾ, ਐਸਾ ਵੀ ਹੈ ਇਹਦਾ ਅਰਥ, ਜਾਂ ਫਿਰ ਜਿਸਨੇ ਆਪਣੇ ਮਨ ਨੂੰ ਸਾਧ ਲਿਆ ਹੈ, ਸਾਧ ਹੋਏ ਮਨ ਸਾਧ, ਮਨ ਨੂੰ ਸਾਧਨ ਦੇ ਵਿੱਚ, ਮਨ ਅਸਾਧ ਹੈ, ਪਰ ਇਹਨੂੰ ਕੋਈ ਕੋਈ ਸਾਧਦਾ। ਭਾਈ ਗੁਰਦਾਸ ਕਹਿੰਦੇ ਮਨ ਅਸਾਧ ਸਾਧਾ ਜਨ ਕੋਈ, ਤੇ ਸਾਧੀ ਜਾਂਦੀ ਹੈ ਜਿਹੜੀ ਚੀਜ਼ ਦੇ ਵਿੱਚ ਮਿਲਾਵਟ ਹੈ ਉਹਨੂੰ ਸੋਧਿਆ ਜਾਂਦਾ ਹੈ। ਸੋਧ ਵੀ ਉਸੇ ਨੂੰ ਕਹਿੰਦੇ ਨੇ, ਸਾਧ ਵੀ ਉਸੇ ਨੂੰ ਕਹਿੰਦੇ, ਸੋਧਣਾ ਉਹਦੇ ਵਿੱਚ ਵਾਧੂ ਤੱਤ ਨਿਕਾਲਣੇ, ਵਿਰੋਧੀ ਤੱਤ ਕੱਢਦੇ ਨੇ। ਤੇ ਮਨ ਦੇ ਵਿੱਚ ਜਿਹੜੇ ਕਾਮ ਕ੍ਰੋਧ ਲੋਭ ਅਹੰਕਾਰ ਵਿਰੋਧੀ ਤੱਤ ਨੇ ਇਹਨਾਂ ਨੂੰ ਕੱਢ ਦੇਣਾ। ਤੇ ਜਦੋਂ ਇਹਨਾਂ ਵਿੱਚ ਕੋਈ ਇੱਕ ਵੀ ਬਾਕੀ ਨਹੀਂ ਰਿਹਾ, ਕਾਮ ਕ੍ਰੋਧ ਲੋਭ ਅਹੰਕਾਰ ਦਾ ਪ੍ਰਭਾਵ ਮਨ ਦੇ ਵਿੱਚੋਂ ਨਿਕਲ ਗਿਆ ਪੂਰਨ ਰੂਪ ਦੇ ਵਿੱਚ, ਜੋ ਬਾਕੀ ਬਚਿਆ ਉਹਨੂੰ ਸਾਧ ਕਹਿੰਦੇ। ਨਾ ਕਾਮੰ ਨਾ ਕ੍ਰੋਧੰ ਨਾ ਲੋਭੰ ਨਾ ਮੋਹ, ਕੋਈ ਵੀ ਨਹੀਂ ਹੈ। ਨੇ ਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਢ, ਜੋ ਗੁਰੂ ਸਾਹਿਬ ਦੇ ਕੰਢ ਦੇ ਉੱਤੇ ਹੱਥ ਆ ਗਿਆ ਤੇ ਪੰਜੇ ਚਿੱਤ ਕਰ ਦਿੱਤੇ। ਜੋ ਇਹ ਦੂਤ ਮੋਹ ਬਹੁਤ ਸੰਤਾਪ, ਜਿਹੜੇ ਬਹੁਤ ਦੁੱਖ ਦਿੰਦੇ ਸਨ, ਗੁਰੂ ਦੀ ਕਿਰਪਾ ਦੇ ਨਾਲ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਨਾਸ ਹੋ ਗਏ। ਅੰਗੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਗੁਰੂ ਦੀ ਪ੍ਰਸਾਦ ਕਿਰਪਾ ਹੋ ਗਈ। ਤੇ ਉਸ ਨੂੰ ਸ੍ਰੇਸ਼ਟ ਕਰਮ, ਨਿਰਮਲ ਕਰਮ, ਸਾਧ ਨਾਮ ਨਿਰਮਲਤਾ ਕੇ ਕਰਮ, ਐਸਾ ਵੀ ਸੁਖਮਨੀ ਸਾਹਿਬ ਦੇ ਵਿੱਚ ਸ਼ਾਸਤਰ ਦੇ ਵਿੱਚ ਸਾਧ ਦੀ ਪਰਿਭਾਸ਼ਾ ਕਰਦਿਆਂ ਕਿਹਾ ਹੈ, ਸਾਧ ਵਾਹੇ ਜਗ ਜਾਣੀ ਹੈ। ਸੰਸਾਰ ਵਿੱਚ ਸਾਧ ਉਹਨੂੰ ਕਹੀਦਾ ਹੈ ਜਾ ਕੇ ਨਹੇ ਅਪਾਦ ਮਨ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਤੇ ਸਾਧ ਦੇ ਬਾਰੇ ਦੱਸਦਿਆਂ ਹੋਇਆਂ ਬਹੁਤ ਆਪਣੀ ਰਚਨਾ ਦੇ ਅੰਦਰ ਇਸ ਵਿਚਾਰ ਨੂੰ ਐਸਾ ਗੁੰਦਿਆ ਹੈ, ਐਸੇ ਸੌਖੇ ਪ੍ਰਮਾਣ ਦਿੱਤੇ ਹੈ। ਕਹਿੰਦੇ ਤੀਰਥ ਨਾਤੇ ਪਾਪ ਜਾਣ, ਕਿੱਥੋਂ ਗੱਲ ਸ਼ੁਰੂ ਕਰਦੇ ਨੇ ਕਿ ਗੱਲ ਸਾਧ ਦੀ ਸਮਝਾਉਣੀ ਹੈ। ਤੀਰਥ ਨਾਤੇ ਪਾਪ ਜਾਣ, ਪਤ ਤੋਂ ਉਦਾਹਰਣ ਨਾਉ ਧਰਾਇਆ, ਤੀਰਥ ਹੋਣ ਸਕਾਰ ਤੇ ਸਾਧ ਜਨਾਂ ਦਾ ਦਰਸ਼ਨ ਪਾਇਆ। ਤੀਰਥ ਵੱਡਾ ਕਿ ਹਰ ਕਾ ਦਾਸ, ਇਹ ਸ਼ਬਦ ਦੇ ਵਿੱਚ ਸਾਰੇ ਅਰਥ ਹੀ ਚੱਲਣਗੇ। ਪਹਿਲਾਂ ਸਵਾਲ ਹੈ, ਉਹਦਾ ਉੱਤਰ ਪਿਛਲੀ ਤੁਕ ਦੁਬਾਰੇ ਬੋਲ ਕੇ ਉਹਦਾ ਉੱਤਰ ਬਣ ਜਾਣਾ। ਇਹ ਤੀਰਥ ਵੱਡਾ ਕਿ ਹਰ ਕਾ ਦਾਸ, ਇਹ ਤਾਂ ਦੋ ਸਵਾਲ ਹੈ। ਇੱਕ ਵਾਰੀ ਫਿਰ ਕਹੋ ਹਰ ਕਾ ਦਾਸ, ਉਹਦਾ ਉੱਤਰ ਮਿਲ ਗਿਆ। ਤੀਰਥ ਨਾਲੋਂ ਹਰੀਦਾ ਦਾਸ ਵੱਡਾ ਹੈ। ਇਹ ਸਾਰੇ ਸ਼ਬਦ 'ਚ ਇਸ ਤਰ੍ਹਾਂ ਹੀ ਅਰਥ ਚੱਲਦੇ। ਭਾਈ ਸਾਹਿਬ ਕਹਿੰਦੇ ਮੈਂ ਤੀਰਥਾਂ ਦੇ ਉਪਾਸਕਾਂ ਦਾ ਦਿਲ ਨਹੀਂ ਦਿਖਾਉਂਦਾ, ਜਿਨ੍ਹਾਂ ਨੇ ਮੰਨਿਆ ਵੀ ਤੀਰਥ ਦੇ ਉੱਤੇ ਇਸ਼ਨਾਨ ਕਰਨ ਨਾਲ ਪਾਪ ਲੈ ਜਾਂਦੇ ਆ, ਮੈਂ ਉਹਦਾ ਪ੍ਰਮਾਣ ਦਿੰਦਾ। ਗੁਰਮਤਿ ਦੇ ਵਿੱਚ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਸਾਡੇ ਮਤ ਦੀ ਤਾਂ ਇਹ ਗੱਲ ਹੈ, ਪਰ ਪ੍ਰਮਾਣ ਦੇਣ ਵਾਸਤੇ ਤੀਰਥ ਨਾਤੇ ਪਾਪ ਜਾਣ, ਪਤ ਦੋ ਉਦਾਹਰਣ ਨਾਉ ਧਰਾਇਆ, ਉਹਨਾਂ ਦਾ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਨਾਮ ਪੈ ਗਿਆ। ਤੀਰਥ ਹੋਣ ਸਕਾਰ ਥੇ, ਤੀਰਥ ਸਭਲੇ ਕਦੋਂ ਹੁੰਦੇ ਹੈ, ਸਾਧ ਜਨਾਂ ਦਾ ਦਰਸ਼ਨ ਪਾਇਆ। ਤੀਰਥਾਂ ਵਿੱਚ ਸਾਧੂਆਂ ਦੇ ਚਰਨ ਪੈਂਦੇ ਨੇ, ਗੰਗਾ ਜਮਨਾ ਗੋਦਾਵਰੀ ਸਰਸਵਤੀ, ਤੇ ਉਦਮ ਕਰੇ ਧੂਰ ਸਾਧੂ ਕੀ ਨਾ ਤਾਈ, ਕਿਲਵਿਕ ਮੈਲ ਭਰੇ ਭਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ। ਤੀਰਥ ਹੋਣ ਸਕਾਰ ਤੇ ਸਾਧ ਜਨਾਂ ਦਾ ਦਰਸ਼ਨ ਪਾਇਆ। ਤੇ ਹੁਣ ਭਾਈ ਸਾਹਿਬ ਨੂੰ ਪੁੱਛਿਆ ਜੀ ਇਹ ਤਾਂ ਸਾਧ ਦੀ ਮਹਾਨਤਾ ਹੋ ਗਈ, ਤੀਰਥ ਨਾਲੋਂ ਸੰਤ ਵੱਡਾ ਹੈ, ਤੀਰਥ ਵੱਡਾ ਨਹੀਂ ਹੈ। ਤੇ ਪਰ ਸਾਧ ਕਿਵੇਂ ਬਣਦਾ ਹੈ? ਸਾਧ ਦੇ ਚਰਨ ਪੈਣ ਦੇ ਨਾਲ ਤੀਰਥ ਪਵਿੱਤਰ ਹੋ ਗਏ, ਸਾਧ ਕਿਵੇਂ ਬਣਦਾ ਹੈ? ਤੇ ਭਾਈ ਸਾਹਿਬ ਕਹਿੰਦੇ ਸਾਧ ਹੋਏ ਮਨ ਸਾਧਕ ਹੈ, ਮਨ ਨੂੰ ਸਾਧ ਕੇ ਸਾਧ ਹੁੰਦਾ ਹੁੰਦਾ ਉਹਨੂੰ ਸਾਧ ਕਹਿੰਦੇ ਆ। ਤੇ ਉਹਦੀ ਸੰਗਤ ਦਾ ਫਲ ਦੱਸਣਗੇ ਨਾ, ਜਿਹੜੀ ਦੂਸਰੇ ਨੰਬਰ ਤੇ ਵਿਚਾਰ ਚੱਲ ਰਹੀ ਹੈ, ਪਹਿਲੀ ਤਾਂ ਸੰਗਤ ਸੀ, ਇਹ ਸਾਧ ਸੰਗਤ। ਭਾਈ ਸਾਹਿਬ ਕਹਿੰਦੇ ਸਾਧ ਪੁੱਛਦੇ ਹੋ ਕਿ ਕਿਵੇਂ ਬਣਦਾ ਹੈ, ਸਾਧ ਹੋਏ ਮਨ ਸਾਧਕ ਹੈ। ਕਹਿੰਦੇ ਜੀ ਫਿਰ ਮਨ ਕਿਵੇਂ ਸਾਧਿਆ ਜਾਂਦਾ ਉਹ ਦੱਸ ਦਿਓ। ਕਹਿੰਦੇ ਚਰਨ ਕਮਲ ਗੁਰ ਚਿੱਤ ਵਸਾਇਆ, ਜਦੋਂ ਗੁਰੂ ਨਾਨਕ ਦੇ ਚਰਨ ਹਿਰਦੇ ਵਿੱਚ ਵਸ ਗਏ, ਜਦੋਂ ਸ਼ਬਦ ਹਿਰਦੇ ਵਿੱਚ ਵਸ ਗਿਆ, ਮਨ ਸਾਧਿਆ ਜਾਇਆ। ਚਰਨ ਕਮਲ ਗੁਰ ਚਿੱਤ, उपमा साध अगाध बोध, कोट मध्य कोई साध हो, करोड़ों के विच कोई कोट में नानक को नारायण विच। पर अगली फिर तुक विच की कहिंदे ने, कहिंदे गुरसिख साध असंख जग, बाकी दे धर्मां दे विच साध करोड़ां दे विच कोई एक है, पर गुरु नानक दे घर विच इन्ने साध ने जिन्हां दी गिणती कोई नहीं। शायद जिहड़े वीर इस शब्द दा अणजाणपणे विच जां जाण के विरोध करदे आ, उन्होंने भाई गुरदास नूं पढ़े ही नहीं, जां फिर विचारिया नहीं, कोई गल जरूर है। जिहड़े कहिंदे इन्ने संत कित्थों हो गए जी, इन्ने साध किवें हो सकते हैं जी, गुरबाणी दे विच तां करोड़ां दे विच कहा, वह दूसरे मतों की बात है। भाई गुरदास कहिंदे गुरु नानक दे घर दे विच इन्ने संतन इन्ने साधन जिहदे गिणती कोई नहीं, गुरसिख साध असंख जग, संख्या कोई गिणती नहीं है कोई। क्यों? गुरु नानक दे घर दे साधां दे विच दो तरह की बात है। एक ना दे साधां दे कपड़े पाए होंदे ने, उहनां दा थोड़ा बहुत पता चल जाए चल जाए, गुरु नानक दे बाकी दे साधां दे कपड़े ना होण करके हैं साध, पर भेख साधां वाला है नहीं उहनां दा। गुरसिख साध असंख जग, संख्या कोई गिणती कोई नहीं। ते भाई गुरदास नूं पुछया गया कि ये पक्षपात की बात लग रही है, तुहाडी कथनी दे अंदर अपणियां दी कुछ पक्ष है, दूसरे मतां च करोड़ां च इक दा कोई, गुरु नानक दे घर दे विच अखे गिणती कोई नहीं। भाई साहब जी, तां सिख होण दे नाते तुसीं अपणियां दा पक्ष करदे जापदे हो। भाई साहब कहिंदे बिलकुल नहीं, निरपक्ष। इहदा इक कारण है बहुत वड्डा। की कारण है? कहिंदे साधां नूं पैदा करन वाले सोमे जिहड़े ने, ओह थां थां ते गुरु नानक ने प्रगट कर दिते। ओह की है? धर्म साल थाएं थाएं सुहाया। पुराने समें दे विच जिहनूं अज गुरद्वारा कहिंदे आ, गुरु काल वेले नूं धर्मशाला कहिंदे सी। धर्म साल थाएं थाएं सुहाया, इस करके धर्म साल दे विच आउण वाले साधन गुरसिख आउणगे, इत्थे गुरसिखां नूं साध के है, साधना निर्मलता के कारण जिन्हां दे कर्म निर्मल। हुण बात स्पष्ट होई कि अजिहे गुरसिखां महापुरशां दी संगत जिहड़ी करनी है, ते उहदे लई प्रेरणा गुरबाणी दे विचों सुखमनी साहिब पढ़ीए, तां ब्रह्म ज्ञानी की अष्टपदी करो, ते साध नाम ते पढ़ो, संत नाम ते पढ़ो। महाराज साहब ने कोई कसर नहीं छड़ी परमाणों की। साढ़े विच द्वैष करन वाले लोगों ने ते डंड रौला जिहड़ा पा छड़िया है, बहुत साल हो गए। लुधियाने के इलाके दे विच एक प्रेमी ज्ञानी सिंह, अज तक संसार विच है नहीं, हो ते उहदी संसार तो जाण तो बाद मड़ी कहनू फरोलनी है, लोड़ नहीं ना लैण दी। उस स्टेजां ते अरे आम कहिंदा सी, कहिंदा जी मेरा बस चले, देखो मजबूरी दसदा इक, इहदा मतलब मैं बेवस हाँ। कहिंदा जी मेरा बस चले तां सुखमनी साहिब दे चों 13वीं अष्टपदी सारी कढ दे। पुछया भी क्यों? कहिंदा ये अष्टपदी दे विच निंदा करन वाले नूं इन्ना डरा दिता भी किसे साध की निंदा ना करे, कहिंदा ये साध सिर चढ़ गएगा, ये अष्टपदी करके तेरा भला हो जाए, कित्थे कड़ा जाऊगा, जा कित्थे जा रहा संसार। गुरु अर्जन देव जी की किरत दे उत्ते भी तेरी किंतु के तेनू सिख कौन कहेगा। इस करके भाई सतगुरु की बाणी का अखर अखर एक ओहंकार तो लैके 18-10-20 तक ये रब्बी हुक्म निरंकार दे देश की बाणी साड़ी कल्याण करन वास्ते आई है। कल्याण तां होएगी जे साड़ी शंका नहीं होएगी। ते सतगुरु महाराज साहब जी ने और कबीर साहब ने ਬਹੁਤ ਪ੍ਰੇਰਣਾ ਦਿੱਤੀ ਹੈ। ਕਬੀਰ ਸੰਗਤ ਸਾਧਕੀ ਦਿਨ ਦੁਨ ਦੂਨਾ ਹੇਤ ਸਾਖਤ ਸਰਕਾਰੀ ਕਾਮਰੀ ਧੋਏ ਹੋਏ ਨਥੇ। ਕਬੀਰ ਸਾਧੂ ਕੀ ਸੰਗਤ ਰੋ ਜੌਂ ਕੀ ਕੂਸੀ ਖਾ, ਜੇ ਤੈਨੂੰ ਸਾਧ ਦੀ ਸੰਗਤ ਕਰਦਿਆਂ ਰੋਟੀ ਨਹੀਂ ਮਿਲਦੀ, ਜੌਂਆਂ ਦੀ ਰੋਟੀ ਮਿਲਦੀ ਹੈ, ਦਾਲ ਨਹੀਂ ਮਿਲੀ, ਸਬਜ਼ੀ ਨਹੀਂ ਮਿਲੀ, ਤੈਨੂੰ ਚੰਗੀ ਖੁਰਾਕ ਨਹੀਂ ਮਿਲੀ, ਲੇਕਿਨ ਸਾਧ ਦੀ ਸੰਗਤ ਜ਼ਰੂਰ ਮਿਲ ਗਈ। ਕਬੀਰ ਸਾਹਿਬ ਕਹਿੰਦੇ ਤੂੰ ਆਪਣੇ ਧੰਨਵਾਦ ਸੁਣਦੀ, ਪ੍ਰੇਰਣਾ ਦਿੱਤੀ, ਇਹਦੀ ਮਹਾਨਤਾ ਦਿੱਤੀ ਹੈ, ਕਿਉਂਕਿ ਸ਼ੁਭ ਗੁਣਾਂ ਵਾਲੇ ਸਤ ਪੁਰਸ਼ ਦੇ ਮਿਲਾਪ ਦੇ ਨਾਲ ਤੇਰੇ ਵਿੱਚ ਵੀ ਉਹ ਗੁਣ ਪ੍ਰਵੇਸ਼ ਹੋਣੇ ਸ਼ੁਰੂ ਹੋ ਜਾਣ, ਤੇਰੇ ਵਿੱਚ ਗੁਣਾਂ ਦਾ ਵਾਧਾ ਹੋ ਜਾਣ। ਔਰ ਸਾਧ ਦੀ ਪਰਿਭਾਸ਼ਾ ਸਹਿਸਕ੍ਰਿਤੀ ਸਲੋਕਾਂ ਦੇ ਅੰਦਰ, ਮੰਤਰੰਗ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨ ਹੈ, ਗਿਆਨੰ ਸਮ ਦੁੱਖ ਸੁਗੁਣ ਯੁਕਤ ਨਿਰਮਲ ਨਿਰਵੈਰਨ ਹੈ, ਦਿਆਲੰ ਸਰਵਜੀਆ ਪੰਚ ਦੋਖ ਵਿਵਰਜਿਤ ਹੈ, ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤਾ, ਉਪਦੇਸ਼ੰ ਸਮ ਮਿੱਤਰ ਸਤਰੈ ਭਗਵੰਤ ਭਗਤ ਭਾਵਨੇ, ਪਰ ਨਿੰਦਾ ਨਹਿ ਸਰੋ ਸਰਵਨ ਆਪ ਤਿਆਗ ਸਗਲ ਰੇਣ ਕਹਿ, ਖੱਟ ਲਖਣ ਪੂਰਨ ਗੁਰਖ ਹੈ, ਨਾਨਕ ਨਾਮ ਸਾਧ ਸਵਜਨ ਹੈ। ਕੋਈ ਕਸਰ ਨਹੀਂ ਛੱਡੀ, ਤੇ ਇਸ ਕਰਕੇ ਤੁਲਸੀ ਜੀ ਨੇ ਰਮਾਇਣ ਦੇ ਅੰਦਰ ਇਸ ਪ੍ਰਕਰਨ ਦੀ ਪੰਕਤੀ ਤੁਲਸੀ ਜੀ ਦੀ ਰਚਨਾ 'ਚ ਬੋਲਣ ਲੱਗਿਆ, ਸਿੱਖ ਜਗਤ ਦੇ ਵਿੱਚ ਇਹ ਵਾਧਾ ਹੈ ਵੀ ਪ੍ਰਮਾਣ ਦੇਣ ਵਾਸਤੇ ਤੁਹਾਡੇ 'ਤੇ ਕੋਈ ਪਾਬੰਦੀ ਨਹੀਂ, ਚਾਹੇ ਕੁਰਾਨ ਦਾ ਪ੍ਰਮਾਣ ਦੇ ਦਿਓ, ਅੰਜੀਲ ਦਾ ਦੇ ਦਿਓ, ਗੀਤਾ ਦਾ ਦੇ ਦਿਓ, ਪਰ ਗੁਰਬਾਣੀ ਦੀ ਮਹਾਨਤਾ, ਗੁਰਬਾਣੀ ਦੀ ਵਿਸ਼ੇਸ਼ਤਾ ਦੱਸਣੀ ਪਏਗੀ ਵੀ ਇਹ ਪ੍ਰਮਾਣ ਹੈ, ਗੁਰਬਾਣੀ ਦੇ ਵਿੱਚ ਇਹ ਵਿਸ਼ੇਸ਼ਤਾ ਹੈ, ਗੁਰਬਾਣੀ ਦੇ ਇਹ ਪ੍ਰਮਾਣ, ਇਹਦੇ ਨਾਲੋਂ ਜ਼ਿਆਦਾ ਸਪਸ਼ਟ ਕਰ ਦਿਓ, ਇਹ ਜ਼ਰੂਰ ਤੁਸੀਂ ਪਏ। ਤੁਲਸੀ ਸੰਤਨ ਕੋ ਮਿਲਣੇ ਜਾਈਏ, ਕਹਿੰਦੇ ਤੂੰ ਸੰਤ ਨੂੰ ਮਿਲਣ ਵਾਸਤੇ ਜਾ, ਸੰਤ ਦੀ ਸੰਗਤ ਵਿੱਚ ਜਾ, ਤਜ ਮਾਇਆ ਅਭਿਮਾਨ, ਮਾਇਆ ਦਾ ਅਭਿਮਾਨ ਹਿਰਦੇ ਦੇ ਵਿੱਚ ਅਭਿਮਾਨ ਨੂੰ ਛੱਡ ਕੇ ਜਾ, ਜਿਉਂ ਜਿਉਂ ਪਗ ਆਗੈ ਧਰੈ ਫਲ ਕੋਟਕ ਜਗ ਸਮਾਨ, ਇੱਕ ਇੱਕ ਕਦਮ ਪੁੱਟ ਕੇ ਜਾਏਗਾ, ਕਰੋੜਾਂ ਸਮੇਤ ਜੱਗਾਂ ਦਾ ਫਲ ਤੈਨੂੰ ਤੇਰੇ ਹੀ ਕਦਮਾਂ ਦੇ ਨਾਲ ਮਿਲਦਾ ਜਾਏਗਾ, ਬਾਸ਼ਰਤ ਜਦ ਤੋਂ ਘਰ ਤੋਂ ਚੱਲਿਆ ਸੰਗਤ ਵਿੱਚ ਪਹੁੰਚਣ ਤੱਕ ਤੇਰੇ ਮਨ ਦੇ ਅੰਦਰ ਕਿਸੇ ਪ੍ਰਕਾਰ ਦੇ ਵਿਕਾਰ ਨਹੀਂ ਹੋਣੇ ਚਾਹੀਦੇ। ਵਾਹਿਗੁਰੂ ਵਾਹਿਗੁਰੂ ਕਹਿੰਦਾ ਆ, ਵਾਹਿਗੁਰੂ ਵਾਹਿਗੁਰੂ ਕਹਿੰਦਾ ਜਾ, ਇਹ ਫਲ ਨੂੰ ਸੰਭਾਲ ਕੇ ਲੈ ਜਾ, ਅਤੇ ਰਸਤੇ ਦੇ ਵਿੱਚ ਕਿਤੇ ਇਹ ਇਸ ਫਲ ਨੂੰ ਨਸ਼ਟ ਨਾ ਕਰ ਦੇ ਕਿਤੇ ਆਪਣੀ ਵਿਆਕਰੀ ਦੇ ਨਾਲ, ਨਿੰਦਾ ਚੁਗਲੀ ਜਾਂ ਦੂਜੀ ਦੁਵੈਸ਼ ਦੀ ਕੋਈ ਹੋਰ ਬਾਤ, ਵਿਸ਼ੇ ਦ੍ਰਿਸ਼ਟੀ ਨਾਲ ਸੰਗਤ ਦਾ ਫਲ। ਸੋ ਇਸ ਕਰਕੇ ਇਹਨੂੰ ਕਹਿੰਦੇ ਨੇ ਸਾਧ ਸੰਗਤ, ਜਿਹਦੇ ਨਾਲ ਸ੍ਰੇਸ਼ਟ ਗੁਣਾਂ ਵਿੱਚ ਵਾਧਾ ਹੋ ਜਾਏ, ਜਿਹੜੇ ਗੁਣ ਪਹਿਲਾਂ ਸਾਡੇ ਵਿੱਚ ਨਹੀਂ ਸਨ ਅਤੇ ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ ਸਾਡੇ ਵਿੱਚ ਗੁਣ ਵਧਣ ਲੱਗ ਜਾਣ, ਸਮਝ ਲਓ ਤੁਸੀਂ ਠੀਕ ਕਰ ਰਹੇ ਹੋ, ਗਲਤ ਨਹੀਂ ਕਰ ਰਹੇ। ਜੀਵਨ ਦੇ ਵਿੱਚ ਪਰਿਵਰਤਨ ਆ ਰਿਹਾ, ਅੱਗੇ ਨਿਤਨੇਮ ਨਹੀਂ ਸੀ ਕਰਦੇ, ਤੁਸੀਂ ਨਿਤਨੇਮ ਕਰਨ ਲੱਗ ਗਏ, ਤੁਸੀਂ ਇਕੱਲਾ ਜਪਜੀ ਸਾਹਿਬ ਪੜ੍ਹਦੇ ਸੀ ਪੰਜ ਬਾਣੀਆਂ ਪੜ੍ਹਨ ਲੱਗ ਗਏ, ਪੰਜ ਬਾਣੀਆਂ ਪੜ੍ਹਦੇ ਸੀ ਸੁਖਮਣੀ ਸਾਹਿਬ ਵੀ ਪੜ੍ਹਨ ਲੱਗ ਗਏ ਨਾਲ, ਅੱਗੇ ਇਕੱਲੇ ਬਾਣੀ ਪੜ੍ਹਦੇ ਸੀ, ਹੁਣ ਤੁਸੀਂ ਮੂਲ ਮੰਤਰ ਦਾ ਅਭਿਆਸ ਕਰਦੇ ਹੋ, ਮੂਲ ਮੰਤਰ ਕਰਦੇ ਹੋ, ਗੁਰਮੰਤਰ ਦਾ ਵੀ ਕਰਦੇ ਹੋ, ਅੱਗੇ ਦੋ ਢਾਈ ਕਰਦੇ, ਪਹਿਲਾਂ ਬਿਲਕੁਲ ਹੀ ਨਹੀਂ ਕਰਦੇ, ਫਿਰ ਘੰਟਾ ਕਰਨ ਲੱਗ, ਵੱਧਦਾ ਜਾ ਰਿਹਾ ਕੰਮ, ਸਮਝ ਲਓ ਵੀ ਠੀਕ ਕਰ ਰਹੇ, ਗਲਤ ਨਹੀਂ ਕਰ ਰਹੇ, ਠੀਕ ਹੋ ਰਿਹਾ। ਜਿਨ੍ਹਾਂ ਦੇ ਮਿਲਣ ਦੇ ਨਾਲ ਗੁਣਾਂ ਵਿੱਚ ਵਾਧਾ ਹੋ ਰਿਹਾ ਹੈ, ਅਤੇ ਉਹਨਾਂ ਨੂੰ ਕਹਿੰਦੇ ਨੇ ਭਾਈ ਸਾਧ ਸੰਗਤ, ਇਹ ਦੂਸਰੀ ਬਾਤ ਹੈ। ਤੀਸਰੀ ਨੂੰ ਕਹਿੰਦੇ ਨੇ ਕੁਸੰਗਤ, ਇਹ ਖਤਰਨਾਕ ਹੈ, ਜਿੱਥੇ ਫੁੱਲ ਹੈ ਉੱਥੇ ਕੰਡਾ ਜ਼ਰੂਰ ਹੈ, ਫੁੱਲ ਦੇ ਨਾਲ ਸੰਬੰਧ ਹੈ, ਕੰਡੇ ਨਾਲ ਕੋਈ ਸੰਬੰਧ ਨਹੀਂ, ਕੰਡੇ ਤੋਂ ਹੱਥ ਬਚਾਈਦਾ, ਫੁੱਲਾਂ ਨੂੰ ਹੱਥ ਪਾਈਦਾ, ਪਰ ਕੰਡੇ ਦਾ ਧਿਆਨ ਵੀ ਰੱਖੀਦਾ ਵੀ ਇਹ ਚੁੱਭ ਨਾ ਜਾਏ। ਇਹ ਤਾਂ ਕਿਸਮਾਂ ਦੱਸੀਆਂ ਗਈਆਂ ਹੈ ਕਿ ਕੁਸੰਗਤ ਜਿਹੜੀ ਹੈ, ਸਾਖਤਾਂ ਦੀ ਜਿਹੜੀ ਸੰਗਤ ਹੈ, ਸਾਖਤਾਂ ਦਾ ਮਿਲਾਪ ਹੈ, ਅਤੇ ਕਬੀਰ ਸਾਹਿਬ ਨੇ ਇਹਦੇ 'ਤੇ ਆਪਣੇ ਵਿਚਾਰ ਦਿੱਤੇ ਹੈ। ਬ੍ਰਹਮ ਬਾਣੀ ਦੇ ਅੰਦਰ ਕਬੀਰ ਸਾਖਤ ਸੰਗ ਨਾ ਕੀਜੀਏ, ਦੂਰ ਹੈ ਜਾਈਏ ਭਾਗ, ਦੌੜ ਜਾਓ ਜੇ ਸਾਖਤ ਮਿਲਦਾ ਹੈ। ਕਿਉਂ? ਕਹਿੰਦੇ ਕਾਲੇ ਵਰਤਣ ਨੂੰ ਅਗਰ ਤੁਹਾਡਾ ਅੰਚਲ ਸਪਰਸ਼ ਹੋ ਗਿਆ, ਜੇ ਸਾਰੀ ਕਾਲਸ ਨੇ ਦੇਊਗਾ ਤਾਂ ਤੁਹਾਨੂੰ ਜਾਂਦਿਆਂ ਜਾਂਦਿਆਂ ਦਾਗੀ ਜ਼ਰੂਰ ਕਰ ਦਊਗਾ। ਇਹ ਸਮਰੱਥਾ ਹੈ ਉਹਦੇ ਵਿੱਚ, ਥੋੜ੍ਹਾ ਜਿਹਾ ਦਾਗ ਜ਼ਰੂਰ ਲੱਗੂਗਾ। ਬਰਸਨ ਕਾਰੋ ਪਰਸੀ ਹੈ ਤਾਂ ਕੁਛ ਲੱਗ ਹੈ ਦਾਗ, ਜੀਵਨ ਦਾਗੀ ਹੋ ਜਾਏ। ਸਵੱਛ ਰੱਖਣਾ ਹੈ ਤਾਂ ਆਪਣਾ ਅੰਚਲ ਬਚਾ ਕੇ ਚੱਲ। ਅਤੇ ਕਬੀਰ ਸਾਹਿਬ ਨੇ ਇੱਕ ਦ੍ਰਿਸ਼ ਦੇਖਿਆ ਸੀ ਕੁਸੰਗਤ 'ਤੇ, ਉਹਨਾਂ ਨੇ ਫਿਰ ਅੰਮ੍ਰਿਤ ਵਚਨ ਵਿੱਚ ਇੱਕ ਉਹਨਾਂ ਦੇ 534 ਸ਼ਬਦ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ, ਕੁਝ ਸਲੋਕ ਨੇ ਸ਼ਬਦ ਨੇ, ਉਹਨਾਂ ਦੇ 'ਚ ਇੱਕ ਵਚਨ ਇਹ ਹੈ ਕਬੀਰ ਸਾਹਿਬ ਜੀ ਇਕਾਂਤ ਸਥਾਨ ਵਿੱਚ ਬਹਿ ਕੇ ਪ੍ਰਭੂ ਦੇ ਪਿਆਰ ਵਿੱਚ ਬੜੀ ਬੜੀ ਦੇਰ ਤੱਕ ਇਕੱਲੇ ਬੈਠੇ ਰਹਿੰਦੇ ਸੀ, ਚਲੇ ਗਏ ਇਕਾਂਤ ਸਥਾਨ ਦੇਖਿਆ ਅਤੇ ਕੁਝ ਵਿਰਸ਼ ਖੜ੍ਹੇ ਸੀ, ਸੋਹਣੀ ਜਿਹੀ ਜਗ੍ਹਾ ਰਮਣੀਕ ਦੇਖੀ, ਵਸਤਰ ਵਿਛਾਇਆ ਅਤੇ ਸਿਮਰਨ ਦੇ ਵਿੱਚ ਜੁੜਨ ਲੱਗੇ ਅਤੇ ਦ੍ਰਿਸ਼ਟੀ ਪਈ ਕੁਝ ਬਿਰਸ਼ ਜਿਹੜੇ ਆਲੇ ਦੁਆਲੇ ਸਨ। ਕਬੀਰ ਸਾਹਿਬ ਦੇ ਸਾਹਮਣੇ ਇੱਕ ਕੇਲਾ ਖੜ੍ਹਾ ਸੀ ਅਤੇ ਕੁਝ ਹਵਾ ਚੱਲ ਰਹੀ ਹੈ, ਉਹਦੇ ਕੋਲ ਹੀ ਬੇੜੀ ਖੜ੍ਹੀ ਹੈ ਅਤੇ ਜਦੋਂ ਹਵਾ ਚੱਲਦੀ ਹੈ ਕੇਲੇ ਦੇ ਪੱਤੇ ਹਿਲਦੇ ਹੈ, ਕਬੀਰ ਸਾਹਿਬ ਜੀ ਕਹਿਣ ਲੱਗੇ ਕਿ ਹੇ ਮੇਰੇ ਪਰਮਾਤਮਾ, ਤੂੰ ਪ੍ਰਕਿਰਤੀ ਦੇ ਅੰਦਰ ਵੀ ਸੇਵਾ ਭਾਵਨਾ ਰੱਖੀ ਹੋਈ ਹੈ, ਬੇਰੀ ਮਿੱਠੇ ਮਿੱਠੇ ਬੇਰ ਦਿੰਦੀ ਹੈ ਅਤੇ ਇਸ ਲਈ ਕੇਲਾ ਇਸ ਨੂੰ ਗਰਮੀ ਕਰਕੇ ਝੱਲ ਮਾਰ ਰਿਹਾ ਹੈ ਕਿ ਇਹਨੂੰ ਗਰਮੀ ਨਾ ਲੱਗੇ। ਕਬੀਰ ਨੇ ਇਹਦੇ ਵਿੱਚੋਂ ਇਹ ਅਰਥ ਕੱਢ ਲਏ ਅਤੇ ਬਿਸਮਾਦ ਰੰਗ ਵਿੱਚ ਆ ਗਏ, ਪਰਮਾਤਮਾ ਦੇ ਰੰਗ ਵਿੱਚ ਰੰਗੇ ਗਏ। ਬਹੁਤ ਦੇਰ ਤੱਕ ਸੁਰਤ ਗੁੜਚ ਹੋ ਗਈ ਨਾਮ ਦੇ ਨਾਲ ਭਿੱਜ ਗਈ ਅਤੇ ਸਮੇਂ ਦਾ ਕੋਈ ਪਤਾ ਨਹੀਂ ਚੱਲਿਆ ਕਿੰਨੀ ਦੇਰ ਤੱਕ ਬੈਠੇ ਰਹੇ। ਅਤੇ ਕਬੀਰ ਸਾਹਿਬ ਆਪਣੇ ਆਨੰਦ ਵਿੱਚ ਬੈਠੇ ਨੇ, ਉੱਧਰ ਕਿਤੇ ਹਵਾ ਤੇਜ਼ ਹੋ ਗਈ ਅਤੇ ਹਵਾ ਨੇ ਆਪਣੀ ਡਿਊਟੀ ਕੀਤੀ ਹੈ ਤਾਂ ਜਦੋਂ ਕਬੀਰ ਸਾਹਿਬ ਨੇ ਨੇਤਰ ਖੋਲ੍ਹੇ ਤਾਂ ਕੇਲੇ ਦੇ ਪੱਤੇ ਦੀਆਂ ਲੀਰਾਂ ਲੀਰਾਂ ਹੋਈਆਂ ਵੇਖੀਆਂ ਅਤੇ ਕਬੀਰ ਸਾਹਿਬ ਆ ਕੇ ਕਹਿਣ ਲੱਗੇ, ਸੱਜਣਾ ਇਹ ਬਣਿਆ ਕੀ ਹੈ ਤੇਰਾ, ਤੇਰਾ ਹਾਲ ਐਸਾ ਕਿਉਂ ਹੋ ਗਿਆ? ਅਤੇ ਹੁਣ ਕੇਲੇ ਨੇ ਕਿਹਾ ਕਿ ਕਬੀਰ ਸਾਹਿਬ ਮੇਰੇ ਤੋਂ ਇੱਕੋ ਗਲਤੀ ਹੋਵੇ, ਮੇਰੀ ਸੰਗਤ ਜਿਹੜੀ ਸੀ ਨਾ ਉਹ ਚੰਗੀ ਨਹੀਂ ਸੀ, ਬੇਰੀ ਦੀ ਸੰਗਤ ਕਰ ਬੈਠਾ, ਇਹਦੇ ਮੁੜਮੇ ਕੰਡੇ, ਅਤੇ ਮੈਂ ਇਹਦਾ ਭਲਾ ਕਰਦਾ ਸੀ, ਇਹਨੇ ਮੇਰੀਆਂ ਲੀਰਾਂ ਲੀਰਾਂ ਬਣਾ ਕੇ ਰੱਖ ਦਿੱਤੀਆਂ। ਕੇਲਾ ਜੜ ਵਸਤੂ ਹੈ, ਬੋਲਦਾ ਨਹੀਂ, ਕਬੀਰ ਹੀ ਦੋ ਪੱਖਾਂ ਵਿੱਚ ਹੋ ਕੇ ਬੋਲ ਰਿਹਾ ਗੁਣ ਲੈਣ ਵਾਸਤੇ, ਕੇਲੇ ਵਾਲੇ ਪੱਖ 'ਚ ਹੋ ਕੇ ਵੀ ਬੋਲਦਾ ਅਤੇ ਪੁੱਛਦਾ ਵੀ ਆਪ ਹੈ। ਕਬੀਰ ਮਾਰੀ ਮਰੋਂ ਕੁਸੰਗ ਕੀ, ਉੱਥੇ ਕਹਿ ਦਿੱਤਾ ਵੀ ਕੁਸੰਗ ਉੱਤੇ ਤਾਂ ਫਿਰ ਬਚਣਾ ਚਾਹੀਦਾ। ਕੇਲੇ ਨਿਕਟ ਜਿਉਂ ਬੇਰ, ਉਹ ਝੂਲਾ ਉਹ ਚੀਰੀ ਹੈ, ਸਾਕਤ ਸੰਗ ਨਾ ਹੇਰ, ਸਾਕਤਾਂ ਦੀ ਸੰਗਤ ਚੰਗੀ ਨਹੀਂ, ਨਹੀਂ ਤਾਂ ਜੋ ਕੇਲੇ ਨਾਲ ਹੋਈ ਹੈ ਐ ਮਨੁੱਖ ਇਹ ਤੇਰੇ ਨਾਲ ਹੋਏਗੀ। ਸਾਡੇ ਨੌਜਵਾਨ ਬੱਚੇ ਬੱਚੀਆਂ ਕਈ ਵਾਰ ਇੱਥੇ ਇਸ ਗੱਲ ਕਰਕੇ ਧੋਖਾ ਖਾ ਜਾਂਦੇ, ਕਹਿੰਦੇ ਜੀ ਠੀਕ ਹੈ ਇਹ ਡਰੱਗ ਕਰਦਾ, ਇਹ ਨਸ਼ਾ ਕਰਦਾ, ਮੈਂ ਥੋੜ੍ਹੀ ਕਰਦਾ, ਚਲੋ ਮੈਂ ਤਾਂ ਕੋਲ ਹੀ ਬੈਠਾ। ਬਸ ਇਹ ਸਮਝ ਲਓ ਵੀ ਗਲਤ ਰਸਤੇ ਦਾ ਪਹਿਲਾ ਕਦਮ ਤੁਸੀਂ ਚੁੱਕ ਲਿਆ, ਕੋਲ ਬੈਠਣਾ ਹੀ ਗਲਤ ਹੈ। ਅੱਜ ਕੋਲ ਬੈਠੇ ਹੋ, ਕੱਲ੍ਹ ਨੂੰ ਉਹਦਾ ਪ੍ਰਭਾਵ ਕਬੂਲ ਹੋ ਗਏ, ਹੌਲੀ ਹੌਲੀ ਉਹਨੇ ਆਪਣਾ ਔਗੁਣ ਤੁਹਾਡੇ ਨੂੰ ਤੁਹਾਨੂੰ ਵੰਡ ਦੇਣਾ। ਇੱਕੋ ਕਰਮ ਬਾਰ ਬਾਰ ਕਰਦੇ ਹਾਂ ਉਹਦੇ ਨਾਲ ਕੀ ਹੁੰਦਾ, ਸੁਭਾਅ ਬਣਦਾ। ਪਹਿਲਾਂ ਸੁਭਾਅ ਕੱਚੀ ਹਾਲਤ ਵਿੱਚ ਹੁੰਦਾ, ਜਦੋਂ ਫਿਰ ਵਾਰ ਵਾਰ ਕਰਦੇ ਰਹੋ ਫਿਰ ਉਹ ਪੱਕ ਜਾਂਦਾ, ਜਦੋਂ ਸੁਭਾਅ ਪੱਕ ਜਾਂਦਾ ਫਿਰ ਨਹੀਂ ਬਦਲਦਾ, ਫਿਰ ਬਹੁਤ ਮੁਸ਼ਕਿਲ ਹੋ ਜਾਂਦੀ ਹੈ, ਭਾਵੇਂ ਨਿਸ਼ਾ ਨਸ਼ਾ ਭਾਵੇਂ ਵਿਸ਼ਾ। ਇਸ ਕਰਕੇ ਇੱਕ ਸੰਗਤ ਜਿਹੜੀ ਹੈ ਇਹਦੇ 'ਤੇ ਇੱਕ ਸੂਤਰ ਹੈ, ਕਹਿੰਦੇ ਜੋ ਚਿਤਰਾਨਨ ਕੇ ਸੁੱਤ ਚਾਰ। ਆਨਨ ਸੰਸਕ੍ਰਿਤ ਵਿੱਚ ਮੂੰਹ ਨੂੰ ਕਹਿੰਦੇ ਨੇ, ਚਤੁਰ ਦਾ ਅਰਥ ਹੈ ਚਾਰ, ਚਾਰ ਮੂੰਹਾਂ ਵਾਲਾ ਕੌਣ? ਬ੍ਰਹਮਾ। ਜੋ ਚਿਤਰਾਨਨ ਕੇ ਸੁੱਤ, ਸੁੱਤ ਨਾਮ ਪੁੱਤਰ ਦਾ, ਜੋ ਚਿਤਰਾਨਨ ਕੇ ਸੁੱਤ ਚਾਰ, ਚਾਰ ਪੁੱਤਰ ਨੇ ਅਤੇ ਉਹਨਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਸਨਕ ਸਨੰਦਨ ਸਨਾਤਨ ਸੰਤ ਕੁਮਾਰ, ਇਹ ਚਾਰਾਂ ਦੇ ਨਾਮ ਹਨ।
जो चित्रानन के सुत चार गही न विभूत रमे हरमाय। उन्होंने पदार्थ नहीं ग्रहण किया, पदार्थ संपूर्ण रूप च त्याग कर दिता। बहुत बड़े त्यागी मने सनातन, पदार्थ ग्रहण नहीं किया, पदार्थ तो त्यागना सी। उन्होंने होर भी बहुत बड़ा त्याग किया है, जदों परमात्मा की दयालता हुई, जदों कहा ब्रह्मू का मतलब ही वर मंगो की चाहिए तुहानू, वो कहते जी बस तू मिल गया होर की चाहिए, ये तो बड़ी कोई चीज़ होर है नहीं, नहीं मेरी प्रसन्नता तो वास्ते कुछ ना कुछ तो मंगना होएगा। सनका सनातन कहन लगे संत कुमार महाराज जी प्रसन्न होए हो, है तो तुहाडे निजम तो उल्ट बात जिहड़ी असीं करन लगे हाँ। परमात्मा कहन लगे भी चाहे उल्ट भी होवे मैं तां भी देऊंगा तुहानू, मैं तुहाडे ते प्रसन्न हां, मंगो। कहन लगे जी फिर साड़ी जड़ी उम्र इस वेले पंज पंज वरे दी है ना, जिन्ना पंज वरे दे बच्चे दा शरीर रहिंदा है बस इहा जिही रहे, चाहे युग बदल जाण साडे शरीर ते जवानी कदी वी ना आवे। जवानी दा भी त्याग कीता, जवानी आएगी बेकार जरूर आउणगे, बेकार आउणगे जीवन गर्क जाएगा। असी तो केवल तेरी परमात्मा भगती करनी है, इस करके सानू जवानी की लोड़ नहीं, साढ़े बिल्कुल बचपन ही रहना चाहिए। जुग लंघ गए उन्हां दी उम्र उत्थी, उन्हां दा शरीर की प्रक्रिया प्रकृति दे विच भावें ये निजम है भी बाल जवानी और बुढ़, पर परमेश्वर की नहीं कर सकता, पर श्वासों तो बिना जीवंदा रख सकता है। उन्हां दी साढ़े चार पांच पांच साल की उम्र जिनी की ही अवस्था है, ये छोटी उम्र के संत पूर्ण संत चार मने गए हैं। बार बार गुरबाणी विच ना आउंदा जो चित्रानन के सुत चार गही न विभूत रमे हर माही, शेष समीप सुने हर को जस। शेष नाग बहुत बड़ा भगत मने, शेष नाग की गल गुरु ग्रंथ साहब दे विच आई है, श्री दसम ग्रंथ विच भी आई है, गुरु ग्रंथ साहब दे विच आई है। एक जिही गुण कवन बखाने, सहस फनी सेख अंत ना जाने। परमात्मा तेरा अंत शेष नाग नहीं पा सकया, 1000 मूह है उसका, 2000 जीवन सप दी जी पाटी होती। अर हैरानी की बात है कि सप दोनों जीबा के नाल हरकत जिमें करता है। शेष नाग भगत का सरूप तो सप वाला, तो बंदगी दोनों जीबा के नाल करती है। 1000 मूँह के 2000 जीबा हो गई, 2000 जीबा के नाल 2000 नित नवे नाम रख के परमात्मा की बंदगी करता है। श्री दसम ग्रंथ में ऐसा है, शेष नाग सिर सहस बनाई, दोए सहंस रसना सुहाई। कलगीधर महाराज गुरु गोबिंद सिंह जी, रटत अव लगे नाम अपारा, तुमरा तउ न पावत पारा। मेरे परमात्मा तेरा अंत 2000 जीवा नाल 2000 नित नवे नाम जपण वाला तेरा अज तक अंत नहीं पा सके। इस करके सब तो बड़ा भगत होण करके उन्हों परमात्मा ने बड़ा माण दिता है। कई भगतों के कई तरह के सरूप मिलणगे, अज की विचारधारा जिहड़े साइंटिस्ट जां दूसरे मेडिकल साइंस, उन्होंने अपनी दृष्टि के नाल देखना, यह समझ नहीं आएगी बात। काग पसुंड है, वह काग की शक्ल धारण करी बैठा है, कहता भी मेरे ते कोई माया लभाई मान ना हो। गुरु नानक साहब मिलते उन्हों शक्ल कां दी बनाई बैठा है, सिद्धी का बल है उसको, जो जी मर्जी शक्ल बना लवे। तो इस करके तो कोई शंका नहीं, ते परमात्मा की एडी दयालता है, ते उस दी ड्यूटी लगी कि मैं सृष्टि साज दिती है शेष नाग, हुण सृष्टि नूं भाषा तय देनी है। सब तो पहली भाषा मनुख नूं जिहड़ी मिली है, बाकी भाषा उहदे विचों जन्म लैंदियां। संसार दे अंदर 3000 बोलियां बोलियां जा रही हैं, कल्ले हिंदुस्तान च 750 बोलियां बोलियां जा रही हैं, भाषा वक्री वक्री हैं। ते सब तो पहली भाषा की जिसनों मां कहा जाता है ਇਸ ਤੋਂ ਪਹਿਲਾਂ ਇਹ ਜਿਹੜੀ ਭਾਸ਼ਾ ਉਹ ਸੀ ਸੈਨ ਲੈਂਗੁਏਜ, ਸੈਨਤ ਦੀ ਵਿੱਦਿਆ। ਸੈਨਤ ਦੀ ਵਿੱਦਿਆ ਅੱਜ ਵੀ ਚੱਲਦੀ ਹੈ, ਜਿੱਥੇ ਕਿਸੇ ਨੂੰ ਕੋਈ ਗੱਲ ਸਮਝ ਨਾ ਆਵੇ ਉੱਥੇ ਸੈਨਤ ਦੇ ਨਾਲ ਉਹ ਸਮਝਾ ਦਿਓ ਫੌਰੀ ਤੌਰ 'ਤੇ। ਅਤੇ ਖੁਦ ਮੇਰੇ ਨਾਲ ਹੋਈ ਹੈ ਬਾਤ, ਪੋਥੀਆਂ ਸਨ ਕੋਲ ਅਤੇ ਜਹਾਜ਼ ਦੇ, ਹੁਣ ਮੈਨੂੰ ਪਤਾ ਨਹੀਂ ਸੀ ਵੀ ਇਹਨਾਂ ਦੀ ਜਹਾਜ਼ ਵਾਲਿਆਂ ਦੀ ਇਹ ਮਰਿਆਦਾ, ਇਹਨਾਂ ਦੀ ਵੱਖਰੀ ਮਰਿਆਦਾ ਹੈ। ਮੈਂ ਤਾਂ ਪੋਥੀਆਂ ਸਤਿਕਾਰ ਵਜੋਂ ਆਪਣੇ ਕੋਲ ਇਸ ਤਰ੍ਹਾਂ ਲਈ ਬੈਠਾ, ਅਤੇ ਨਾਲ ਮੇਰੇ ਹੁਣ ਤਾਂ ਚਲੇ ਇੱਥੇ ਤਾਂ ਭਾਈ ਦਰਸ਼ਨ ਸਿੰਘ ਹੈ, ਮੇਰੇ ਨਾਲ ਕੋਈ ਨਹੀਂ ਸੀ, ਇਕੱਲਾ ਸੀ ਮੈਂ। ਉਹ ਗੋਰੀ ਬੀਬੀ ਆਈ ਜਿਹੜੀਆਂ ਏਅਰ ਹੋਸਟਲ ਆ ਕੇ, ਉਹ ਆਪਣੇ ਅੰਗਰੇਜ਼ੀ ਦੇ ਵਿੱਚ ਮੈਨੂੰ ਕੁਛ ਲੱਗ ਗਈ ਕਹਿਣ, ਮੈਨੂੰ ਤਾਂ ਹੁਣ ਕੋਈ ਪਤਾ ਨਹੀਂ ਸੀ ਲੱਗਿਆ। ਮੈਂ ਕਿਹਾ ਜੇ ਮੈਂ ਚੁੱਪ ਕਰਕੇ ਕਹਿਣਗੇ ਵੀ ਪਤਾ ਨਹੀਂ ਗੂੰਗਾ ਜਾਂ ਇਹਨੂੰ ਅਕਲ ਨਹੀਂ ਹੈ, ਮੈਂ ਪੰਜਾਬੀ 'ਚ ਕਹਿਣ ਲੱਗਿਆ ਵੀ ਤੈਨੂੰ ਕੀ ਹੋ ਗਿਆ, ਤੂੰ ਕਿਉਂ ਖੜੀ ਹੈ, ਕਿਉਂ ਬੋਲਦੀ ਹੈ, ਮੈਂ ਵੀ ਬੋਲਣ ਲੱਗ ਗਿਆ ਨਾਲੇ, ਮੇਰੀ ਗੱਲ ਉਹਦੀ ਸਮਝ ਨਾ ਆਵੇ ਅਤੇ ਮੁਸੀਬਤ ਮੈਂ ਹਾਂ ਬਰਾਬਰ ਦੀ ਖੜੀ ਕਰ ਦੇ। ਇਹ ਥੋੜ੍ਹਾ ਵੀ ਜੇ ਮੈਨੂੰ ਨਹੀਂ ਇੰਗਲਿਸ਼ ਆਉਂਦੀ ਤਾਂ ਇਹਨੂੰ ਕਿਹੜਾ ਪੰਜਾਬੀ ਆਉਂਦੀ ਹੈ, ਅਤੇ ਉਹ ਐਂ ਸਿਰ ਮਾਰਨ ਲੱਗ ਗਈ ਵੀ ਉਹ, ਮੈਂ ਵੀ ਸਿਰ ਮਾਰਨ ਲੱਗ ਗਿਆ ਵੀ ਉਹ ਵੀ ਅਫਸੋਸ ਹੈ ਵੀ ਪਤਾ ਕੀ ਕਹਿੰਦੀ ਹੈ। ਉਹ ਕਹਿੰਦੀ ਮਿਸਟਰ ਸਿੰਘ, ਉਹ ਮੈਂ ਸਮਝਦਾ ਤਾਂ ਸੀ ਉਹਦੀਆਂ ਗੱਲਾਂ, ਮੈਂ ਵੀ ਜਾਣ ਕੇ ਕੌਲਾ 'ਚ ਬਣ ਗਿਆ, ਮਿਸਟਰ ਸਿੰਘ ਮੈਂ ਕਿਹਾ ਹਾਂ, ਉਹ ਐਂ ਲਾ ਕੇ ਹੱਥ ਪੋਥੀਆਂ ਨੂੰ ਕਹਿੰਦੀ ਵੀ ਇਹਨਾਂ ਨੂੰ ਉੱਪਰ ਰੱਖ ਦੇ। ਮੈਂ ਕਿਹਾ ਚੱਲ ਜੇ ਤੇਰਾ ਦਿਲ ਠੰਡਾ ਹੁੰਦਾ ਮੈਂ ਪੋਥੀਆਂ ਉੱਤੇ ਰੱਖ ਦਿੱਤੀਆਂ। ਇਹ ਉੱਥੇ ਭਾਸ਼ਾ ਨੇ ਕੰਮ ਨਹੀਂ ਕੀਤਾ, ਸੈਨ ਲੈਂਗੁਏਜ ਨੇ ਕੰਮ ਕੀਤਾ। ਮੈਂ ਸਮਝ ਗਿਆ ਸੈਨ ਦੇ ਨਾਲ ਇਹ ਕਹਿੰਦੀ ਵੀ ਪੋਥੀਆਂ ਉੱਤੇ ਰੱਖ ਦਿੱਤੀਆਂ। ਅਤੇ ਮੈਂ ਉਹਨੂੰ ਕਿਹਾ ਵੀ ਪੋਥੀਆਂ ਉੱਤੇ ਇਹ ਝੂਠੇ ਮੂਠੇ ਹੱਥ ਲਾਉਂਦੇ ਆ, ਵੀ ਹੁਣ ਮੈਂ ਕਿਵੇਂ ਸਮਝਾਵਾਂ, ਇਹਨੇ ਤਾਂ ਕਹਿ ਤੋ ਵੀ ਉੱਥੇ ਰੱਖ ਦੇ। ਅਤੇ ਮੈਂ ਉਹਨੂੰ ਹੱਥ ਮਾਰਿਆ ਵੀ ਨਹੀਂ ਵੀ ਇਹ ਸਤਿਕਾਰਯੋਗ ਪੋਥੀਆਂ ਨੂੰ ਚੱਲ ਕਹਿੰਦੀ ਬੈਠਾ ਸੋਰੀ ਸੋਰੀ। ਜਿਹੜੀ ਸੈਨ ਲੈਂਗੁਏਜ ਦੇ ਵਿੱਚ ਜਿੱਥੇ ਭਾਸ਼ਾ ਫੇਲ ਹੋ ਜਾਏ ਉੱਥੇ ਸੈਨ ਲੋਕ ਅੱਜ ਵੀ ਕੰਮ ਕਰਦੇ ਮੇਰੇ ਨਾਲ। ਅਤੇ ਸਭ ਤੋਂ ਪਹਿਲੀ ਭਾਸ਼ਾ ਤਾਂ ਪਰਮਾਤਮਾ ਨੇ ਸੈਨਤ ਦੀ ਕੀਤੀ ਹੈ, ਪਸ਼ੂ ਵੀ ਸੈਨਤ ਸਮਝ ਜਾਂਦੇ ਆ। ਫਿਰ ਜੋ ਅੱਖਰਾਂ ਦੀ ਭਾਸ਼ਾ ਨੇ ਜਨਮ ਲਿਆ, ਪਰਮਾਤਮਾ ਨੇ ਸੋਚਿਆ ਇਸ ਦੀ ਕਾਬਲੀਅਤ ਕਿਸ ਵਿੱਚ ਹੈ ਜਿਹੜਾ ਭਾਸ਼ਾ ਨੂੰ ਜਨਮ ਦੇ ਸਕੇ। ਬਹੁਤ ਵਧੀਆ ਗੱਲ ਸੀ। ਪਰਮਾਤਮਾ ਨੇ ਕਿਹਾ ਸ਼ੇਸ਼ ਨਾਗ ਇਹ ਤੇਰੀ ਡਿਊਟੀ ਹੈ, ਤੂੰ ਸਭ ਤੋਂ ਵੱਡਾ ਭਗਤ ਹੈ, ਇੱਕ ਮਨੁੱਖ ਨੂੰ ਭਾਸ਼ਾ ਦੇ। ਸ਼ੇਸ਼ ਨਾਗ ਨੇ ਜਿਸ ਭਾਸ਼ਾ ਨੂੰ ਜਨਮ ਦਿੱਤਾ, ਸ਼ੇਸ਼ ਨਾਗ ਦਾ ਪਰਿਚਾ ਉਹਦੇ ਨਾਲ ਹੀ ਜੁੜ ਗਿਆ। ਸਹਿਸ ਦਾ ਅਰਥ ਹੈ ਹਜ਼ਾਰ, ਕਿਰਤ ਹਜ਼ਾਰ ਮੂੰਹ ਵਾਲੇ ਦੀ ਕੀਤੀ ਹੋਈ ਪੈਦਾ ਭਾਸ਼ਾ, ਉਹਨੂੰ ਕਹਿੰਦੇ ਸਹਿਸ ਕਿਰਤੀ। ਸਲੋਕ ਸਹਿਸ ਕਿਰਤੀ ਹੁੰਦਾ ਗੁਰੂ ਗ੍ਰੰਥ ਸਾਹਿਬ, ਇਹ ਭਾਸ਼ਾ ਨੂੰ ਜਨਮ ਉਸ ਨੇ ਦਿੱਤਾ। ਤੇ ਇਸ ਕਰਕੇ ਸਾਸੀ 3000 ਬੋਲੀਆਂ ਜਿਹੜੀਆਂ ਨੇ ਉਹਦਾ ਮੁੱਢ ਇਹ ਹੈ। ਗੁਰਮੁਖੀ ਲਿਪੀ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੀ ਰਚਨਾ ਕੀਤੀ ਹੈ, 3000 ਬੋਲੀਆਂ ਸੰਸਕ੍ਰਿਤ ਤੋਂ ਬਾਅਦ ਉਹਦਾ ਸੁਧਰਿਆ ਰੂਪ ਜਿਹੜਾ ਉਹ ਸੰਸਕ੍ਰਿਤ ਹੈ, ਸੰਸਕ੍ਰਿਤ ਦਾ ਹੋਰ ਅੱਗੇ ਸੁਧਰਿਆ ਰੂਪ ਹੈ ਜਿਹੜਾ ਹਿੰਦੀ ਹੈ। ਜਿਵੇਂ ਅਰਬੀ ਮੁੱਢ ਹੈ, ਅਰਬੀ ਦਾ ਸੁਧਰਿਆ ਹੋਇਆ ਸਰੂਪ ਫਾਰਸੀ ਹੈ, ਫਾਰਸੀ ਦਾ ਹੋਰ ਸਰਲ ਸਰੂਪ ਉਰਦੂ ਹੈ, ਇਸ ਤਰ੍ਹਾਂ ਦਾ। ਸੋ ਇਸ ਕਰਕੇ ਸਾਧ ਸਿੰਘ ਜੀ, ਸ਼ੇਸ਼ ਨਾਗ ਸਿਰ ਸਹਿਸ ਮਨਾਈ, ਦੋਏ ਸਹਨ ਸਰਸਨਾ ਸੁਹਾਈ, ਰੜਤ ਅਬ ਲਗੇ ਨਾਮ ਅਪਾਰਾ, ਤੁਮਰਾ ਤਉ ਨਾ ਪਾਪ ਪਾਰਾ। ਇਹ ਸਨਾਤਨ ਸੰਤ ਕੁਮਾਰ ਜਿਹੜੇ ਚਾਰੇ ਭਰਾ ਕਹਿੰਦੇ ਸ਼ੇਸ਼ ਸਮੀਪ ਸੁਣੇ ਹਰ ਕੋ ਜਸ, ਉਹਦੇ ਕੋਲ ਜਾਂਦੇ ਆ ਚਾਰੇ ਭਰਾ। ਕਿਸੇ ਨੇ ਪੁੱਛਿਆ ਤੁਸੀਂ ਕੀ ਕਰਦੇ ਹੋ, ਕਹਿੰਦੇ ਜੀ ਉਹ ਬਹੁਤ ਵੱਡਾ ਭਗਤ ਹੈ, ਸਾਡੇ ਨਾਲੋਂ ਵੱਡਾ ਭਗਤ ਹੈ, ਅਸੀਂ ਉਹਦੀ ਸੰਗਤ ਕਰਨ ਵਾਸਤੇ ਜਾਂਦੇ ਹਾਂ, ਅਤੇ ਇਸ ਕਰਕੇ ਵੀ ਤਾਂ ਕਿ ਸਾਡੇ ਵਿੱਚ ਹੋਰ ਗੁਣਾਂ ਦਾ ਵਾਧਾ ਹੋ ਜਾਏ, ਅਤੇ ਉਹ ਸ੍ਰੇਸ਼ਟ ਪੁਰਸ਼ ਹੈ, ਸਾਧ ਹੈ, ਉਹਦੀ ਸੰਗਤ। ਅਤੇ ਦੂਸਰਾ ਕਿਹਾ ਹੈ ਸ਼ੇਸ਼ ਸਮੀਪ ਸੁਣੇ ਹਰ ਕੋ ਜਸ, ਸੰਭ ਸਮੇਤ ਸਦਾ ਚਲ ਜਾਹੀ। ਸ਼ੇਸ਼ ਨਾਗ ਦੇ ਕੋਲੋਂ ਉੱਠਦੇ ਫਿਰ ਸ਼ਿਵ ਜੀ ਕੋਲ ਚਲੇ ਜਾਂਦੇ, ਕਿਉਂ ਸ਼ਿਵ ਜੀ ਸਭ ਤੋਂ ਵੱਡੀ ਤਪੱਸਿਆ ਸਮਾਧੀ ਲਾਉਣ ਦੀ ਗੱਲ ਸ਼੍ਰੀ ਦਸਮ ਗ੍ਰੰਥ ਕਲਗੀਧਰ ਮਹਾਰਾਜ ਨੇ ਕੀਤੀ ਹੈ। ਸ਼ਿਵ ਸੇ तपस्वी और ब्रह्मा से ना वेद जारी। ब्रह्मा वर्गे वेद नहीं क्यों उच्चारण कर सकता, शिव जी वर्गी समाधि नहीं खुला सकता। जिथे गुण है उत्थे गुण प्रगट कर दते, दसम की बाणी जिथे औगुण है लिहाज जमे ही नहीं की गुरु गोबिंद सिंह साहब ने, उत्थे औगुण प्रगट करते भी ये देवते चाहे औगुण भी है, पर जेडे गुण के मैं वह लगा, मैं कोई निंदक थोड़ी हाँ। महाराज कहते साध साध जानो नहीं बाद सुभाव बाद, मैं ये वाद विवाद की गल कोई नहीं, पर निर्णय की गल आ है। जिथे उन्हां दी कमजोरी, जिथे उन्हां दी होमे की गल आई तो कह दिता कि महादेव अचुत कहायो, विष्ण आप ही को ठहरायो, ब्रह्मा आप पार ब्रह्म खाना, प्रभु को प्रभु ना किन हो जाना, तो कह दते कोई लिहाज नहीं। ते इस करके संभ समेत सदा चल जाही, शंभू को चले जाते हैं, शिव जी को जाते हैं, परमात्मा की जस बड़ियाई कथा सुन वास्ते संगत करते हैं। तो कारण की है क्यों जाते हैं, हुण अखीरला सूत्र की कह रहा है, कहिंदे इस करके जाते हैं, होवत है गुण उत्तम नास, चंगे गुण नास हो जाते, कुसंगत ते सनकाद डराही, कुसंगत तो डरते रहते हैं कितने साढ़े गुणा का नाश ना हो जाए, कितने अजिहा ना मिल जाए साढ़े गुण नष्ट ना हो जाए। कबीर साहब भी यही गल कहते हैं, कबीर साकत संग ना कीजिए, नहीं कर। कबीर साकत ऐसा है जैसी लसन की खान, कोने बैठे खाइए प्रगट होए। तुलसी कहते हैं साकत संग ना दे विधाता, ऐ मेरे राम साकतां दी संगत ना मिले तां ते भलो नरक में वासा, मैं नरक नूं जाणदा तां स्वीकार कर लूं, पर साकतां दी संगत एदो वी पैड़ी है। जदों साकतां दी संगत नहीं करूगा तां नरक नूं कहनूं जाऊगा, नरकां नूं तां जाण दा कोई सवाल नहीं पैदा। इस करके इक संगत ते चौथी है उहनूं कहिंदे ने सत संगत। सत संगत सब तो सतसंग की परिभाषा की है, सत नाम है उसका जिहदा कदी नाश नहीं हुंदा, जिहनूं कहा आद सच जुगाद सच है भी सच नानक उसे भी सच, तू सत परमेश्वर गत ना रह, जिहदा तिना कालां च त्रै काल अवत तिन सत्यम, जिहदा तिना कालां च कदी नाश नहीं हुंदा, भूतकाल भविष्यकाल वर्तमान दे अंदर, उसनूं कहिंदे सत। ये सुरती महापुरख साढ़े बड़े बार बार बोलते होंगे सी, उन्हां दी रसना तो बार बार सुनी है, त्रै काल अवध तिन सत्यम, तो इस करके सत उसनू कहीदा जिहदा कदे नाश नहीं होंदा। ये तो सत जमा संग सत संगत है ना, ये तीन पद बन जाने सत संगत शब्द है, यदि परिभाषा विच इहदा अर्थ इउं स्पष्ट हो जांदा है, सत जिसका कदी नाश नहीं होंदा, संग संस्कृत दे विच परी प्रकार गत प्राप्ति, जिथे भली प्रकार सत की प्राप्ति हो रही है तो उन्होंने समुचे रूप च कहते हैं सत संगत। हुण भाई साहब भाई नंद लाल जी जिहड़े अरबी फारसी के बहुत बड़े विद्वान ने, वह कहते रूज जुमा मोमनान पाक वास, मोमन कहते हैं मुसलमान, रूस फारसी दे विच अरबी दे विच दिन नूं कहिंदे जुमा, जुमे दा दिन अर्थ ऐसा बनेगा, रूज जुमा मोमना पाकवास, मोमना ने जुमे दे दिन नूं बहुत पवित्र मनिया। ओ की कहिंदे है उस दिन विशेष करके नवाज पढ़न दा इन्हां दे विच भाई साहब कहिंदे रवाज है, रूज जुमा मोमनान पाकवास गिरदवी आयंद अज वहरे निवास, एक दूजे नूं कहिंदे ने भरावा नवाज दा टाइम हो गया, जे जुमे दी नवाज मसीत विच पढ़न वास्ते जाणा, बड़े चाह दे नाल जांदे आ, और मैं 5 साल इन्हां नूं बहुत नेड़े होके मिले कोड़े दे उधर मुफ्ती काजी साहब दे नाल भी बार, बड़े नेक बंदे ने इन्हां दे विच, बड़ियां पहुंचियां हस्तियां ने दे विच, और साडे जथे दे इक विद्यार्थी ने अरबी सीखी ते उन्हां दी सारी कुरान अरबी विच सारी अखर अखर पढ़े, ते हुण आनंदपुर साहब ड्यूटी है, तख्त साहब ते ड्यूटी मिल गई, चलो महाराज साहब कृपा करन बच्चे दे सिर ते मेरे प्यार रखन, पहला पटना साहब कथा करदे रहे है ते तख्तां दे उत्ते ड्यूटियां जथे दे सिंघां नूं मिलियां, देशां प्रदेशां च मिलियां, छोटी जी जथेबंदी ਦੇ ਵਿੱਚ ਮਹਾਰਾਜ ਦੀ ਇਹ ਰਹਿਮਤ ਹੈ ਵੀ ਵਿਦਿਆਰਥੀ ਪੜ੍ਹ ਪੜ੍ਹ ਕੇ ਉੱਚ ਕੋਟੀ ਦੇ ਵਿਦਵਾਨ ਬਣ ਕੇ ਨਿਕਲੇ। ਤੇ ਰੂਜ ਜ਼ੋਮਾ ਮੋਮ ਨਾਨ ਪਾਕ ਬਾਗ ਗਿਰਦੀਆਂ ਆਏ ਤਾਂ ਜ਼ਹਿਰੇ ਨਵਾਜ਼, ਕਹਿੰਦੇ ਨੇ ਭਰਾਵਾ ਅੱਜ ਜੁਮੇ ਦੀ ਨਵਾਜ਼ ਪੜ੍ਹਨ ਚੱਲਣਾ, ਬੜਾ ਪਵਿੱਤਰ ਦਿਨ ਹੈ, ਖੁਦਾ ਨੇ ਕਿ ਇਹਨੂੰ ਪਵਿੱਤਰ ਦਿਨ ਕਿਵੇਂ ਮੰਨਿਆ, ਬੜੀ ਲੰਮੀ ਗੱਲ। ਇਸਲਾਮ ਦੇ ਵਿੱਚ ਕਿਹਾ ਨਵਾਜ਼ ਪੰਜ ਵਕਤ ਪੜ੍ਹੋ, ਔਰ ਜੇ ਪੰਜ ਵਕਤ ਨਵਾਜ਼ ਨਹੀਂ ਪੜ੍ਹਦਾ ਤਾਂ ਫਿਰ ਤੂੰ ਗਲਤੀ ਕਰ ਰਿਹਾ ਜੀਵਨ ਦੀ। ਪਰ ਜੇ ਤੇਰੀ ਐਸੀ ਮੁਸ਼ਕਲ ਹੈ ਤਾਂ ਤੇਰੀ ਢਿੱਲ, ਪਰ ਫਿਰ ਜੇ ਪੰਜ ਵਕਤ ਨਵਾਜ਼ ਹਰ ਰੋਜ਼ ਨਹੀਂ ਪੜ੍ਹ ਸਕਦਾ, ਜਿੱਦਣ ਜੁਮਾ ਆ ਜਾਵੇ ਉੱਦਣ ਤਾਂ ਲਾਜ਼ਮੀ ਪੜ੍ਹੇਗਾ, ਜੇ ਉੱਦਣ ਵੀ ਨਹੀਂ ਪੜ੍ਹਦਾ ਫਿਰ ਤੂੰ ਮੁਸਲਮਾਨ ਹੀ ਨਹੀਂ ਰਿਹਾ। ਉਸ ਦਿਨ ਬੜੇ ਚਾਅ ਦੇ ਨਾਲ ਜਾਂਦੇ ਆ ਪੜ੍ਹਨ ਵਾਸਤੇ। ਉੱਥੇ ਮਲੇਰਕੋਟਲੇ ਮੁਸਲਮਾਨ ਭਰਾਵਾਂ ਨੇ ਇਕੱਠੇ ਹੋ ਕੇ ਬਹੁਤ ਸਾਲ ਹੋ ਗਏ, ਈਦ ਮਿਲਣ ਸੰਮੇਲਨ, ਈਦ ਦਾ ਤਿਉਹਾਰ ਬਹੁਤ ਵੱਡਾ ਮਨਾਉਂਦੇ ਆ, ਚਲੋ ਆਪਣੇ ਆਪਣੇ ਧਰਮਾਂ ਦੇ ਨੇ, ਅਤੇ ਪਹਿਲੀ ਵਾਰ ਸੰਤ ਸਮਾਜ ਨੂੰ ਸੱਦਾ ਆਇਆ ਵੀ ਤੁਸੀਂ ਸਾਡੇ ਈਦ ਮਿਲਣ ਸੰਮੇਲਨ ਵਿੱਚ ਆਓ। ਸਾਡੇ ਪ੍ਰਧਾਨ ਕੋਲ ਸੁਨੇਹਾ ਆ ਗਿਆ ਉਹਨਾਂ ਦਾ, ਅਤੇ ਬਾਬਾ ਬੇਦੀ ਸਾਹਿਬ ਮੈਨੂੰ ਕਹਿੰਦੇ ਵੀ ਆਪਾਂ ਉੱਥੇ ਚੱਲਣਾ ਜ਼ਰੂਰ। ਦਾਸ ਵੀ ਨਾਲ ਚਲਾ ਗਿਆ, ਸਟੇਜ 'ਤੇ ਬੈਠੇ ਸੀ ਹੁਣ ਉੱਥੇ ਬੜੇ ਬੜੇ ਆਲਮ ਫਾਜ਼ਲ ਦੀ ਡਿਗਰੀ ਵਾਲੇ, ਇਸਲਾਮ ਦੇ ਬਹੁਤ ਵੱਡੇ ਮੰਨੇ ਪਰਮੰਨੇ ਉਹ ਵਿਦਵਾਨ ਲੋਕ ਬੈਠੇ, ਮੁਫਤੀ ਕਾਜ਼ੀ ਜਿਹੜਾ ਪੰਜਾਬ ਦੇ ਵਿੱਚ ਇੱਕੋ ਹੀ ਵਿਦਵਾਨ ਜਿਹਦੇ ਕੋਲ ਐਡੀਆਂ ਵੱਡੀਆਂ ਡਿਗਰੀਆਂ, ਕਿਉਂਕਿ ਪੰਜ ਭਾਸ਼ਾ ਦੇ ਵਿੱਚ ਤਿੰਨ ਤਿੰਨ ਡਿਗਰੀਆਂ ਮੰਨੀਆਂ ਗਈਆਂ, ਜਿਵੇਂ ਪੰਜਾਬੀ ਦੇ ਵਿੱਚ ਬੁੱਧੀਮਾਨੀ ਵਿਦਵਾਨੀ, ਤੀਸਰੀ ਨੂੰ ਕਹਿੰਦੇ ਨੇ ਗਿਆਨੀ, ਅਖੇ ਜੀ ਗਿਆਨੀ ਪਾਸ ਕਰ ਲਈ, ਬੁੱਧੀਮਾਨੀ ਕਰ ਲਈ, ਇਹ ਪੰਜਾਬੀ 'ਚ ਤਿੰਨ ਡਿਗਰੀਆਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਾਂ ਹੋਰ ਯੂਨੀਵਰਸਿਟੀਆਂ ਜਾਂਦੇ ਆ।